ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ ਰਤਨ ਪਦਾਰਥ ਬਣ ਜੀ ਹੈ ਸਤਗੁਰ ਦੀਆ ਬੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਰਤਨ ਪਦਾਰਥ ਬਣ ਜੀ ਹੈ ਸਤਗੁਰ ਦੀਆ ਬੁਝਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਗੁਣ ਮਹਿ ਗੁਣੀ ਸਮਾਏ ਜਿਸ ਆਪ ਬੁਝਾਏ ਲਾਹਾ ਭਗਤ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੈ ਪਤ ਖੋਈ ਗੁਰਮਤ ਨਾਮ ਆਧਾਰੇ ਵਖਰ ਨਾਮ ਸਦਾ ਲਾਭ ਹੈ ਜਿਸਨੋ ਏਤ ਵਾਪਾਰ ਲਾਏ ਰਤਨ ਪਦਾਰਥ ਬਣ ਜੀ ਹੈ ਜਾਂ ਸਤਗੁਰ ਦੇ ਬੁਝਾਏ ਵਖਰ ਨਾਮ ਸਦਾ ਲਾਭ ਹੈ ਜਿਸਨੋ ਏਤ ਵਾਪਾਰ ਲਾਏ ਰਤਨ ਪਦਾਰਥ ਬਣ ਜੀ ਹੈ ਜਾਂ ਸਤਗੁਰ ਦੇ ਬੁਝਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਨਹੀਂ ਜਾਨ ਜਾਈ ਕਸੂਰੂਪ ਰੇਖੰ ਕਹਾ ਨਾਮ ਤਾਕੋ ਫਿਰੈ ਕੌਣ ਭੇਖੰ ਕਹਾ ਬਾਸ ਤਾਂ ਕੋ ਕਹਾਂ ਕਹਿ ਕਹਾਵੈ ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ ਮੂੰਹ ਕੁਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਐ जिस जिठे सब दुख जाए, तेग बहादुर सिमरिया कर नौ निध आवै ताए, सब थाई होए सहाय, सब थाई होए सहाय। परम सन्मान आवर साहिबे कमाल बारगाहे इनायत के मालक कलयुगी जीवों के उद्धार करता साहिबे सहाबा ज्योत रूप हर आप मेहमान दे मालक तन तन गुरु पिता श्री गुरुदेव गुरु ग्रंथ साहिब जी दी अथाह नवाजिश दा सदका साढ़े सारयां दे सिर ते मरम्मत मई रखे आत दा सदका जीवन दा अज दा दिन भी प्राप्त होया और इस नवें दिन दी जो नवें जन्म समान है शुरुआत करन दा बल भी साहिब जियां ने नजरे इनायत कर दिया साडे सारयां दे सिर ते मरम्मत मई हथ रख दिया इस गलैक्सी ऑफ स्टार्स कह कसां अनंत ब्रह्मंडा विच जो सब तो परतख करामाती सब तो पवित्र और जिसनों सचखंड स्थान होण दा लकब प्राप्त है श्री हरिमंदर साहब विखे प्रदान किया है सतगुरु जी दे दर तो निवाजे हुए रसक कीर्तनिया तो बड़े प्रेम रस विच गुरु की महाबाणी दा गायन आपने श्रवण किया है कुछ समा होर साहब जिया दे दर तो प्राप्त हुए मुबारक हुक्मनामे दी विचार राही मन गुरु चरणा नाल जुड़ सके एकाग्रता आदव ते आनंद दी दात झोली च पै सके पेशतर छोटी जी ध्यान साधना है दोहां हत्थां नूं हिरदे दे सामने जोड़दिआं नेत्र बंद करके ऐसा गहराई तो महसूस करिए कि साडा शीश गुरु नानक देव जी दे चरण कमलां ते टिकिया है ते साहिब जिया ने मेहर भरिया हथ साडे सिर ते रखिया होया गुरुदेव जी दे शब्द रूपी कदमां नूं गलवकड़ी करदिया चरण चुमदिया होया गुरु की मुबारक फतेह राही सांझ बनाइए वाहेगुरु जी का खालसा वाहेगुरु जी की फतेह अज दे महाबोल मेहमान दे मालक साहिबे कमाल सेवा दे पुंज श्वास श्वास रोम रोम प्रभु चितारण वाला हिरदा लगातार 12 साल गुरु अंगद देव महाराज जी दे इशनान दी गागर दरियाए ब्यास तो भर के लियाण वाला हिरदा साहिब गुरुदेव गुरु अमरदास महाराज जी दे मुबारक कंठ तो मुबारक रसना तो ये बोल प्राप्त होए ने बिलावल राग दा ए महाराज जी दा बचन है चार पद ने इस पावन शब्द दे संत हन चार पदां विच चार विचार महाराज ने साडी चौली च पाए ने। सब तो पहला ते मूल विचार इस शब्द का है, रतन पदार्थ वणजी हैं सतगुर दिया बुझाई राम, जिन्हों करता पुरख मरम्मत करके सोझी पा देंदा है, समझ बख्श देंदा है, समत प्रदान कर देंदा है, वो इस संसार दे बाजार विच आ के जिवें कोई महान सियाणा व्यापारी हीरे रतन जवाहरातां दा वणज करदा है, इस तरह वो मनुख संसार ते दैवी गुणा दा वणज करदा है, शुभ गुणा दा वणज करदा है। इत्थे हीरे रतन पदार्थ तो मुराद ऐ संसारी हीरियां दा जिक्र नहीं, जो बाजार विच कुछ मुल दे के प्राप्त किते जा सकते ने, इन्हां सारियां दा मुल पाया जा सकता है। थोड़ा जिहा मनुख दे कोल धन सरप्लस होवे, मनुख हीरे जवाहरात पहन सकता है, अपने घर की शोभा वधा सकता है। ये दुर्लभ वस्तु नहीं हैगी। इत्थे जो महाराज जी ने रतन पदार्थां दा जिक्र किया है, ये रतन हीरे जवाहरात बहरूनी नहीं हन, ये शुभ गुणा दा जिक्र है। शुभ गुण हीरिया रतना वर्गे ने, और गुरु की मत नाल जुड़िया होया ये विचार है। मत विच रतन जवाहर माणक जे एक गुर की सिख सुनी, गुरु की मत जिन्हों प्राप्त हो जाती है, समझ आ जाती है, वो मनुख दैवी गुण धारण करन लग पैंदे। जैसे सत है, संतोख है, संजम है, ये महान गुण अध्यात्मक जगत विच बेशकीमती रत्ना वर्गे हैं, इन्हां दा मुल नहीं पाया जा सकता। महाराज गुरु बाबा गुरु नानक देव साहिब जीयां दे बोल ने, कहंदे ने अमुल गुण अमुल व्यापार। इस व्यापार दा जो शुभ गुणा दे रतन प्राप्त करन दा है, इस दा मुल नहीं पाया जा सकता। अमुल गुण अमुल व्यापार। फिर जैसे बाहरी जगत दे कीमती धातुआं सोना चांदी हीरे माणक इत्यादक, इन्हां दा मुल पाया जा सकता है। इस तरह मैं अर्ज करां, कारोबारी का भी मुल पाया जा सकता है, व्यापारी बारे भी आख्या जा सकता है। आम मनुख भी मुल पा लेंदे ने, कहंदे ने फलाने दा कारोबार लखां विच हैगा, इहदा मतलब कारोबारी दा मुल पै गया। फलाने दा करोड़ां दा कारोबार है, अरबां खरबां दा कारोबार है, मुल पै गया। व्यापारी का भी मुल पाया जा सकता है, खजानियां का मुल पै सकता है, भंडारा गाहां का मुल पै सकता है। गुरु नानक देव गरीब नवाज पातशाह फरमान करते ने, कहंदे ने ये शुभ गुण भी अमुल हैं, मुल नाल प्राप्त नहीं किते जा सकते। गुरु की सुमत मिल जाए तो समझ आ जाए तो प्राप्त होंदे ने। अमुल गुण अमुल व्यापार। इस व्यापार विच पूंजी का भी हिसाब किताब कोई नहीं, भी किन्नी पूंजी लाइए तो ये काम चल सकता है। इत्थे अपना आपा ही समर्पित करना पैंदा। अमुल गुण अमुल व्यापार। अमुल व्यापारीए जिन्होंने ये व्यापार किया है, अमुल भंडार। ते जिथे भंडारण किया जाता है वह हिरदा भी बेशकीमती है, उसका मुल कोई। मैं अर्ज करना चाहता हाँ, तुसी देख लो ਅੱਜ ਦੋ ਸਾਡੇ ਮਹਾਨ ਇਤਿਹਾਸਕ ਦਿਹਾੜੇ ਨੇ। ਦਿਹਾੜਾ ਤਾਂ ਇੱਕੋ ਹੀ ਹੈ, ਪਰ ਇਸ ਵਿੱਚ ਵਸਤੂਆਂ ਚੀਜ਼ਾਂ ਦੋ ਹੈਗੀਆਂ ਨੇ, ਇੱਕ ਚੀਜ਼ ਇੱਕ ਨੁਕਤਾ। ਸਾਹਿਬੇ ਕਮਾਲ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਪਰਉਪਕਾਰ ਵਾਸਤੇ ਆਪਣਾ ਸਰੀਰ ਤਿਆਗਣਾ ਹੈ। ਰੋਗੀਆਂ ਦਾ ਰੋਗ ਆਪਣੇ ਜਿਸਮ 'ਤੇ ਲੈਂਦਿਆਂ ਆਪਣੇ ਸਰੀਰ 'ਤੇ ਵਾਰ ਚੱਲਦਿਆਂ ਆਪਣੇ ਸਰੀਰ ਨੂੰ ਤਮਾਮ ਰੋਗ ਦਿੰਦਿਆਂ ਹੋਇਆਂ ਆਪਣੇ ਸਰੀਰ ਦਾ ਤਿਆਗ ਕੀਤਾ ਹੈ ਅਤੇ ਦੂਸਰਾ ਸਰੀਰ ਸਤਿਗੁਰੂ ਜੀ ਨੇ ਧਾਰਨ ਕੀਤਾ। ਨਵੇਂ ਗੁਰੂ ਦੇਵ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹਨਾਂ ਦਾ ਅੱਜ ਗੁਰਗੱਦੀ ਬਿਰਾਜਣ ਦਾ ਵੀ ਦਿਹਾੜਾ ਹੈ। ਅੱਜ ਤੋਂ 351 ਸਾਲ ਪਹਿਲੇ 1665 ਈਸਵੀ ਬਣਦਾ ਹੈ ਜਦੋਂ ਇਹ ਮਹਾਨ ਕ੍ਰਿਸ਼ਮਾ ਜਗਤ 'ਤੇ ਵਰਤਿਆ। ਦਿੱਲੀ ਦੇ ਤਮਾਮ ਬਿਮਾਰ ਕੋਹੜੀ ਅਤੇ ਹੋਰ ਰੋਗਾਂ ਨਾਲ ਗ੍ਰਸਤ ਹੋਏ ਲੋਕ ਰਾਜਾ ਜੈ ਸਿੰਘ ਜੀ ਦੇ ਅਸਥਾਨ 'ਤੇ, ਜੋ ਅੱਜ ਕੱਲ੍ਹ ਸੰਸਾਰ ਦਾ ਮਹਾਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਹੈ, ਇਹ ਬੰਗਲਾ ਰਾਜਾ ਜੈ ਸਿੰਘ ਦਾ ਹੈ। ਉਸਨੇ ਸਤਿਗੁਰੂ ਜੀਆਂ ਨੂੰ ਭੇਟ ਕਰ ਦਿੱਤਾ ਸੀ, ਮਹਾਰਾਜ ਇਹ ਤੁਹਾਡਾ ਬੰਗਲਾ। ਨਾਲੇ ਪ੍ਰਾਰਥਨਾ ਕੀਤੀ, ਪਾਤਸ਼ਾਹ ਇੱਥੇ ਪਾਣੀ ਖਾਰਾ ਹੈ, ਪੀਣ ਵਾਲਾ ਪਾਣੀ ਪ੍ਰਾਪਤ ਨਹੀਂ ਆਉਂਦਾ, ਦੂਰੋਂ ਲਿਆਉਣਾ ਪੈਂਦਾ ਹੈ। ਸੰਪੰਨ ਲੋਕ ਲਿਆ ਸਕਦੇ ਨੇ, ਕਈ ਵਾਰੀ ਗਰੀਬ ਵਿਚਾਰੇ ਪਾਣੀ ਦੇ ਦੁੱਖੋਂ ਹੀ ਆਪਣੇ ਪ੍ਰਾਣ ਤਿਆਗ ਦਿੰਦੇ। ਇਹ ਪਾਣੀ ਵੀ ਬਿਮਾਰੀਆਂ ਦਾ ਕਾਰਨ। ਸਤਿਗੁਰੂ ਪਾਤਸ਼ਾਹ ਜੀਆਂ ਨੇ ਸ੍ਰੀ ਬੰਗਲਾ ਸਾਹਿਬ ਜੀ ਦੇ ਮੁੱਖ ਦੁਆਰ 'ਤੇ ਉਹ ਕੁੰਡ ਹਾਲੇ ਵੀ ਮੌਜੂਦ ਹੈ ਜਿੱਥੇ ਸਾਹਿਬ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ ਚਰਨ ਪਾਏ ਅਤੇ ਉਹ ਜਲ ਅੰਮ੍ਰਿਤ ਵਰਗਾ ਮਿਠਾਸ ਵਾਲਾ ਬਣ ਗਿਆ, ਅੱਜ ਵੀ ਮੌਜੂਦ ਹੈ। ਬੜੇ ਲੋਕ ਤਾਂ ਮੈਂ ਦੇਖਿਆ ਇਸ ਗੱਲ 'ਤੇ ਕਿੰਤੂ ਕਰਦੇ ਨੇ, ਬਈ ਨਹੀਂ ਕਰਾਮਾਤ ਐਵੇਂ ਹੀ ਗੱਲ ਹੈ, ਇਹ ਹੁੰਦੀ ਨਹੀਂ ਹੈ। ਦਰਅਸਲ ਕਿਸੇ ਸਾਜਿਸ਼ ਤਹਿਤ ਜਾਂ ਤਾਂ ਐਸਾ ਕਹਿੰਦੇ ਨੇ ਅਤੇ ਜਾਂ ਫਿਰ ਸਤਿਗੁਰੂ ਜੀ ਦੀ ਭਾਵਨਾ ਤੋਂ ਹਿਰਦਾ ਉਹਨਾਂ ਦਾ ਕੋਰਾ ਹੈ, ਅੰਦਰ ਭਾਵਨਾ ਨਹੀਂ ਬਣ ਸਕੀ। ਤੁਹਾਡੇ ਸਾਹਮਣੇ ਬਿਰਾਜਮਾਨ ਹੈ ਉਹ ਮਹਾਨ ਅਸਥਾਨ ਸ੍ਰੀ ਬੰਗਲਾ ਸਾਹਿਬ, ਜਿੱਥੇ ਸਾਹਿਬ ਨੇ ਚਰਨ ਪਾਏ ਅਤੇ ਜਲ ਅੰਮ੍ਰਿਤ ਧਾਰਾ ਬਣ ਗਿਆ। ਕਮਾਲ ਦੀ ਗੱਲ ਹੈ। ਇਹ ਹੁਣੇ ਹੁਣੇ ਦਾਸ ਭਗਤ ਧੰਨਾ ਜੀ ਦੇ ਅਸਥਾਨ ਤੋਂ ਪਿਛਲੇ ਮਹੀਨੇ ਹੀ 13 ਮਾਰਚ ਨੂੰ ਭਗਤ ਧੰਨਾ ਜੀ ਦਾ ਬਾਬਾ ਲੱਖਾ ਸਿੰਘ ਜੀ ਦੀ ਅਗਵਾਈ ਵਿੱਚ ਸਾਡੀਆਂ ਪੰਥ ਦੀਆਂ ਮਹਾਨ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਰ ਸੇਵਾ ਦੀਆਂ ਸੰਸਥਾਵਾਂ ਅਤੇ ਹਰ ਸਿੱਖ ਨੇ ਆਪਣਾ ਸਹਿਯੋਗ ਪ੍ਰਦਾਨ ਕਰਦਿਆਂ ਉਸ ਥਾਂ 600 ਸਾਲਾ ਭਗਤ ਜੀ ਦਾ ਜਨਮ ਦਿਹਾੜਾ ਮਨਾਇਆ। ਉਸ ਥਾਂ 'ਤੇ ਨਤਮਸਤਕ ਹੁੰਦਿਆਂ ਇੱਕ ਮਹਾਨ ਵਿਚਾਰ ਮੈਨੂੰ ਪ੍ਰਾਪਤ ਹੋਇਆ, ਸੁਣਨ ਨੂੰ ਮਿਲਿਆ ਕਿ ਭਾਵੇਂ ਜਿਤਨਾ ਮਰਜ਼ੀ ਮੌਸਮ ਖਰਾਬ ਹੋ ਜਾਏ, ਜਦੋਂ ਤੋਂ ਭਗਤ ਧੰਨਾ ਜੀ ਇੱਥੇ ਹੋਏ ਨੇ 12-12 ਮੀਲਾਂ ਤੱਕ ਕਦੀ ਕਿਸੇ ਦੀ ਫਸਲ ਬਰਬਾਦ ਨਹੀਂ ਹੋਈ, ਕਦੀ ਗੜੇ ਨਹੀਂ ਪਏ, ਕਦੀ ਮੌਸਮ ਦਾ ਅਸਰ ਨਹੀਂ ਪਿਆ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਇਹ ਪ੍ਰਤੱਖ ਮੁਆਜ਼ੇ ਵਰਤਦੇ ਹੋਏ ਦਿਖਾਈ ਪੈਂਦੇ ਨੇ। ਜਿਸ ਅਸਥਾਨ 'ਤੇ ਤੁਸੀਂ ਬੈਠੇ ਹੋ ਸ੍ਰੀ ਮੰਜੀ ਸਾਹਿਬ, ਇਹ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਹੀ ਹੈਗਾ। ਦਰਬਾਰ ਸਾਹਿਬ ਜੀ ਦੀ ਪਰਿਕਰਮਾ ਹੈ, ਪ੍ਰਾਂਗਣ ਹੈ, ਔਰ ਇਹ ਕੰਪਲੈਕਸ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ। ਇੱਥੇ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਮੁਬਾਰਕ ਰਸਨਾ ਤੋਂ 12 ਮਾਹ ਉਚਾਰਦੇ ਪਏ। ਜਿੱਥੇ ਤੁਸੀਂ ਬੈਠੇ ਹੋ ਇੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਰਾਂਮਾਂਹ ਉਚਾਰਨ ਕੀਤਾ। ਇੱਥੇ ਹੀ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀਆਂ ਦੀ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਵਰਸ਼ਾ ਹੁੰਦੀ ਰਹੀ ਹੈ। ਬੜਾ ਵਡਭਾਗਾ ਅਸਥਾਨ ਹੈ, ਕਰਮਾਤੀ ਪ੍ਰਤੱਖ ਜ਼ਾਹਰਾ ਅਸਥਾਨ ਹੈ। ਬਹੁਤ ਸਾਰੇ ਲੋਕ ਤਾਂ ਦੱਸਦੇ ਨਹੀਂ, ਉਹਨਾਂ ਦੇ ਭਿਆਨਕ ਰੋਗ, ਸਰੀਰਕ ਕਸ਼ਟ, ਮਾਨਸਿਕ ਕਸ਼ਟ ਇੱਥੇ ਆ ਕੇ ਦੂਰ ਹੋ ਜਾਂਦੇ ਨੇ। ਬਹੁਤ ਸਾਰੇ ਦੱਸਦੇ ਨਹੀਂ, ਪਰ ਕੁਝ ਕੁ ਦੇ ਕਰਿਸ਼ਮੇ ਜੱਗ ਜ਼ਾਹਰ ਹੋ ਜਾਂਦੇ। ਕੋਈ ਦਿਨ ਐਸਾ ਨਹੀਂ ਹੈ ਸਾਧ ਸੰਗਤ ਇਸ ਗੱਲ ਨੂੰ ਸਜਦਾ ਕਰਦੇ ਹੋਇਆਂ ਸਾਨੂੰ ਪ੍ਰਵਾਨ ਕਰਨਾ ਚਾਹੀਦਾ ਹੈ, ਜਿਸ ਦਿਨ ਦਰਬਾਰ ਸਾਹਿਬ ਵਿੱਚ ਕੋਈ ਕਰਿਸ਼ਮਾ ਨਹੀਂ ਹੁੰਦਾ, ਕੋਈ ਮਹਾਨ ਕਰਾਮਾਤ ਨਹੀਂ ਵਰਤਦੀ, ਹਜ਼ਾਰਾਂ ਲੋਕ ਆਉਂਦੇ ਨੇ, ਲੱਖਾਂ ਲੋਕ ਆਉਂਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਤੋਂ ਆਪਣੀਆਂ ਆਪਣੀਆਂ ਭਾਵਨਾਵਾਂ ਬਿਆਨ ਕਰਦਿਆਂ ਮਹਾਰਾਜ ਜੀ ਦੇ ਘਰੋਂ ਝੋਲੀਆਂ ਭਰ ਕੇ ਹੀ ਜਾਂਦੇ ਨੇ, ਕੋਈ ਖਾਲੀ ਜਾਂਦਾ ਹੋਇਆ ਦਿਖਾਈ ਨਹੀਂ ਪਿਆ। ਜਿਤਨੇ ਤੁਸੀਂ ਪਹੁੰਚੇ ਹੋ ਦੂਰ ਦਰਾਜ, ਗਿਰਦੋ ਨਵਾ, ਦੇਸ਼ਾਂ ਵਿਦੇਸ਼ਾਂ ਤੋਂ ਸ਼੍ਰੀ ਗੁਰੂ ਦੇਵ ਜੀ ਦੇ ਘਰੋਂ ਆਪ ਝੋਲੀਆਂ ਭਰ ਕੇ ਹੀ ਜਾਓ। ਮੈਂ ਅਰਜ਼ ਕਰ ਰਿਹਾ ਸੀ ਬੰਗਲਾ ਸਾਹਿਬ ਜੀ ਦਾ ਅਸਥਾਨ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਦਾ ਚਰਨ ਸੋ ਅਸਥਾਨ ਹੈ। ਮਹਾਰਾਜ ਜੀਆਂ ਨੇ ਉੱਥੇ ਚਰਨ ਪਾਏ ਜਦ ਕੋੜੀ, ਬਿਮਾਰ, ਲਾਗਰ ਲੋਕ ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਅਤੇ ਆਖਿਆ, ਹੇ ਗੁਰੂ ਪਾਤਸ਼ਾਹ, ਤੂੰ ਦੁੱਖ ਨਿਵਾਰਨ ਹੈ, ਤੂੰ ਐਸਾ ਤੀਰਥ ਹੈ ਜਿਸ 'ਤੇ ਸਾਰੇ ਦੁੱਖ ਨਿਵਾਰੇ ਜਾਂਦੇ। ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀਆਂ ਦੇ, ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋ ਹੈ। ਤੂੰ ਐਸਾ ਸਰੋਵਰ ਹੈ, ਐਸਾ ਤੀਰਥ ਹੈ, ਤੇਰੇ ਵਰਗਾ ਤੀਰਥ ਹੋਰ ਕੋਈ ਹੈ ਨਹੀਂ, ਅਸੀਂ ਤੇਰੇ ਚਰਨਾਂ ਵਿੱਚ ਹਾਜ਼ਰ ਹੋਏ। ਮਹਾਰਾਜ ਜੀਆਂ ਨੇ ਮੁਸਕਰਾਉਂਦਿਆਂ ਹੋਇਆਂ ਆਪਣੇ ਦਸਤ ਸੋ ਮੁਬਾਰਕ ਰੁਮਾਲ ਦਿੱਤਾ, ਆਖਿਆ, ਲਓ ਆਪਣੇ ਸਰੀਰ 'ਤੇ ਫੇਰਨਾ, ਕਰਤਾ ਪੁਰਖ ਦਾ ਜਪ ਕਰਨਾ, ਰੋਗ ਠੀਕ ਹੋ ਜਾਏ। ਔਰ ਉਹਨਾਂ ਦੀ ਅਵਸਥਾ ਐਸੀ ਬਣ ਗਈ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਰਕਤ ਹੈ, ਇਨਾਇਤ ਹੈ। ਕੋਈ ਦੁੱਖ ਹੋਵੇ, ਕੋਈ ਤਕਲੀਫ ਹੋਵੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਓ, ਸ਼੍ਰੀ ਦਰਬਾਰ ਸਾਹਿਬ ਆਓ। ਦੁਖੀ ਹਿਰਦਾ ਇੱਥੇ ਆ ਜ਼ਰੂਰ ਸਕਦਾ ਹੈ, ਪਰ ਦੁਖੀ ਮੁੜ ਕੇ ਜਾਂਦਾ ਨਹੀਂ ਹੈ, ਗੁਰੂ ਸੁੱਖ ਨਾਲ ਝੋਲੀਆਂ ਭਰ ਕੇ ਭੇਜਦਾ, ਮੈਂ ਰਾਮਤਾ ਨਾਲ ਨਿਵਾਜ਼ ਕੇ ਭੇਜਦਾ ਹੈ। ਇਹ ਥਾਂ ਹੀ ਐਸਾ ਹੈ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਰਾਜਾ ਜੈ ਸਿੰਘ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਪ੍ਰੀਖਿਆ ਵੀ ਕਰਨੀ ਚਾਹੀ, ਲੋੜ ਨਹੀਂ ਆਉਂਦੀ ਪ੍ਰੀਖਿਆ ਕਰਨ ਦੀ। ਆਪਣਾ ਹਿਰਦਾ ਹੀ ਪਰਖਣਾ ਚਾਹੀਦਾ ਹੈ, ਬਈ ਮੈਂ ਗੁਰੂ ਆਸੇ ਅਨੁਸਾਰ ਹੈਗਾ ਕਿ ਨਹੀਂ ਹੈ। ਕਈ ਲੋਕ ਕਹਿੰਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਸੱਚਾ ਗੁਰੂ ਹੈ, ਆਪ ਗੁਰੂ ਨਾਨਕ ਹੈ, ਤਾਂ ਫਿਰ ਇਹ ਗੱਲ ਹੋ ਜਾਏ, ਕੌਣ ਦੱਸੇ ਪੁਰਖਾ। ਜ਼ਰਾ ਆਪ ਵੀ ਸੋਚ, ਇਸ ਵਿੱਚ ਸ਼ੱਕ ਨਾ ਕਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੱਖ ਗੁਰੂ ਨਾਨਕ ਨੇ, ਦਸਾਂ ਪਾਤਸ਼ਾਹੀਆਂ ਦੀ ਜੋਤ ਨੇ, ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਰੂਪ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਪਣੇ ਆਪ ਨੂੰ ਦੇਖਿਆ ਕਰ, ਮੈਂ ਜੁੜਿਆ ਹਾਂ ਕਿ ਨਹੀਂ ਜੁੜਿਆ। ਮੇਰਾ ਭਰੋਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ 'ਤੇ ਬਣਿਆ ਹੈ ਕਿ ਨਹੀਂ ਬਣਿਆ, ਦੇਖਣ ਵਾਲੀ ਗੱਲ ਹੈ। ਖੈਰ ਰਾਜਾ ਜੈ ਸਿੰਘ ਨੇ ਪਟਰਾਣੀ ਨੂੰ ਗੋਲੀਆਂ ਵਾਲੇ ਬਸਤਰ ਪਵਾ ਦਿੱਤੇ, ਗੋਲੀਆਂ ਨੂੰ ਰਾਣੀਆਂ ਵਾਲੇ ਬਸਤਰ ਪਵਾਏ, ਔਰ ਆਖਿਆ, ਮਹਾਰਾਜ ਜਰਾ ਦੱਸਣਾ ਪਟਰਾਣੀ ਕੌਣ ਹੈਗੀ। ਸਾਹਿਬ ਮੁਸਕੁਰਾਉਂਦੇ ਗਏ, ਹੱਸਦੇ ਗਏ ਅਤੇ ਜਾ ਕੇ ਪਟਰਾਣੀ ਦੀ ਗੋਦੀ ਵਿੱਚ ਬੈਠ, ਆਖਣ ਲੱਗੇ, ਰਾਣੀ ਸਾਹਿਬਾ, ਤੁਹਾਨੂੰ ਕਰਤਾ ਪੁਰਖ ਨੇ ਮਹਾਰਾਣੀ ਬਣਾਇਆ, ਤੇ ਤੁਹਾਨੂੰ ਗੋਲੀ ਬਣਨ ਦੀ ਕੀ ਲੋੜ ਹੈ? ਕਿਉਂ ਗੋਲੀ ਬਣਦੇ ਹੋ? ਇਹ ਨਹੀਂ ਮਹਾਰਾਜ ਨੇ ਕਿਹਾ ਕਿ ਤੂੰ ਗੋਲੀ ਹੀ ਬਣ ਜਾ। ਸਤਿਗੁਰੂ ਪਾਤਸ਼ਾਹ ਜੀ ਨੇ ਮੁਸਕੁਰਾਉਂਦਿਆਂ ਹੋਇਆ ਇਹ ਬੋਲਾ। ਪੰਜੋਖਰਾ ਸਾਹਿਬ ਦੀ ਕਥਾ ਤੇ ਤੁਹਾਨੂੰ ਯਾਦ ਹੀ ਹੋਵੇ, ਜਿੱਥੇ ਇੱਕ ਲਾਲ ਚੰਦ ਨਾਮ ਦਾ ਬ੍ਰਾਹਮਣ, ਲਾਲ ਚੰਦ ਦੇ ਦੋ ਅਰਥ ਬਣਦੇ ਨੇ। ਇੱਕ ਤਾਂ ਅਰਥ ਬਣਦਾ ਹੈ ਉਹਦਾ ਨਾਮ ਹੈਗਾ ਲਾਲ ਚੰਦ, ਤੇ ਜੇ ਇਹਨੂੰ ਇਕੱਠਾ ਕਰ ਦਈਏ ਨਾ ਫਿਰ ਬਣ ਜਾਂਦਾ ਲਾਲ ਚੰਦ। ਲਾਲਚ ਅੰਦਰ ਭਰਿਆ ਹੋਇਆ, ਲਾਲਚ ਵਿੱਚ ਅੰਧਾ ਹੋਇਆ ਹੋਇਆ ਹੈ। ਬੜੇ ਲੋਕ ਸੰਸਾਰ ਦੇ ਮਿਲ ਜਾਣਗੇ, ਗਿਆਨ ਬਥੇਰਾ ਹੈ, ਵਿਗਿਆਨ ਦੀ ਬੜੀ ਸਮਝ ਹੈ, ਵੱਡੀਆਂ ਵੱਡੀਆਂ ਪਦਵੀਆਂ ਪਰਮਾਤਮਾ ਨੇ ਦਿੱਤੀਆਂ ਹੋਈਆਂ ਨੇ, ਪਰ ਲਾਲਚ ਵਿੱਚ ਅੰਧੇ ਹੀ ਹੋਏ ਦਿਖਾਈ ਪੈਂਦੇ। ਇਹ ਅਜਿਹੀ ਹੈਗਾ ਮਹਾਰਾਜ ਤੇ ਸ਼ੰਕਾ ਕੀਤਾ, ਆਖਿਆ ਇੱਕ ਸ਼੍ਰੀ ਕ੍ਰਿਸ਼ਨ ਹੋਏ ਹਨ ਦੁਆਪਰ ਦੇ ਅਵਤਾਰੀ ਪੁਰਖ, ਉਹਨਾਂ ਨੇ ਗੀਤਾ ਉਚਾਰੀ ਹੈ ਤੇ ਤੁਹਾਨੂੰ ਲੋਕੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਕਹਿੰਦੇ ਨੇ, ਤੁਸੀਂ ਅਰਥ ਹੀ ਕਰਕੇ ਦੱਸ ਦਿਓ। ਮਹਾਰਾਜ ਮੁਸਕਰਾ ਪਏ, ਇੱਕ ਵਾਰੀ ਆਖੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸਾਹਿਬ ਮੁਸਕਰਾ ਪਏ, ਆਖਣ ਲੱਗੇ ਲਾਲ ਚੰਦ ਜੀ, ਜੇ ਅਸੀਂ ਅਰਥ ਸੁਣਾਏ ਨਾ ਤੁਹਾਨੂੰ ਲੱਗਣਾ ਬਈ ਯਾਦ ਕਰ ਲਏ ਹੋਣਗੇ, ਕਿਸੇ ਨੇ ਯਾਦ ਕਰਵਾ ਦਿੱਤੇ ਹੋਣਗੇ। ਤੁਸੀਂ ਐਸਾ ਕੋਈ ਮਨੁੱਖ ਲਿਆਓ ਜਿਸ ਨੂੰ ਕੁਛ ਵੀ ਨਾ ਆਉਂਦਾ ਹੋਵੇ। ਇਹ ਗੁਰੂ ਨਾਨਕ ਦਾ ਘਰ ਹੈ ਸਾਧ ਸੰਗਤ। ਮੇਰੇ ਸਾਹਿਬ ਜੀਆਂ ਦੇ ਬੋਲ ਨੇ, ਅੰਧਲੇ ਤ੍ਰਿਭਵਨ ਸੁਝਿਆ ਗੁਰ ਭੇਟ ਪੁਨੀਤਾ, ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀ ਦੇ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਪਏ ਚੀਤਾ। ਔਰ ਸਾਹਿਬ ਇਹ ਵੀ ਕਹਿੰਦੇ ਨੇ ਖਲ ਚਤੁਰ ਬਕੀਤਾ, ਮੂਰਖ ਜਿਹੜਾ ਨਾ, ਮੂਰਖਾਂ ਦਾ ਮੂਰਖ, ਉਹ ਗੁਰੂ ਪਾਤਸ਼ਾਹ ਜੀ ਦੀ ਸ਼ਰਨ ਆ ਜਾਏ ਤਾਂ ਉਹ ਚਤੁਰ ਬਕਤਾ ਬਣ ਸਕਦਾ। ਔਰ ਬਾਹਰ ਦੇ ਜਗਤ ਦਾ ਹੀ ਨਹੀਂ, ਅੰਦਰ ਦੇ ਜਗਤ ਦੇ ਰਾਜ ਵੀ ਪ੍ਰਗਟ ਕਰ ਸਕਦਾ। ਕੋਈ ਗੁਨਾਹਗਾਰ ਆ ਜਾਏ, ਕੋਈ ਚੋਰ ਡਾਕੂ ਵੀ ਆ ਜਾਏ, ਤੇ ਗੁਰੂ ਉਸਨੂੰ ਬਦਲ ਦਿੰਦਾ ਹੈ, ਉਹ ਆਤਮਦਰਸ਼ੀ ਬਣ ਜਾਂਦਾ, ਆਤਮ ਗਿਆਨੀ ਬਣ ਜਾਂਦਾ ਹੈ। ਇਤਿਹਾਸ ਭਰਿਆ ਪਿਆ ਹੈ ਇਹੋ ਜਿਹਾ ਵਾਕਿਆਤ ਨਾਲ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਉਸਨੇ ਇੱਕ ਛੱਜੂ ਨਾਮ ਦਾ ਸੱਜਣ ਸੀ ਜਿਹੜਾ ਗੂੰਗਾ ਬਹਿਰਾ ਸੀ, ਬੋਲ ਨਹੀਂ ਸੀ ਸਕਦਾ, ਕੋਈ ਬਹੁਤ ਵੱਡੇ ਉੱਚੇ ਘਰਾਣੇ ਦਾ ਵੀ ਨਹੀਂ ਸੀ, ਝੀਵਰ ਬਿਰਾਦਰੀ ਨਾਲ ਸੰਬੰਧ ਰੱਖਦਾ ਸੀ। ਉਸ ਨੂੰ ਲਿਆ ਤੇ ਮਹਿਮਾ ਦੇ ਮਾਲਕ ਅੱਠਵੇਂ ਗੁਰੂ ਨਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਛੋਟੀ ਜਿਹੀ ਛੜੀ ਜੋ ਹੱਥ ਵਿੱਚ ਰੱਖਦੇ ਸਨ ਉਹਦੇ ਸਿਰ ਤੇ ਰੱਖ ਦੇ। ਗੁਰੂ ਦੀ ਛੜੀ ਸਿਰ ਤੇ ਆ ਜਾਏ ਫਿਰ ਘਾਟਾ ਕਾਹਦਾ ਰਹਿ ਜਾਣ। ਜਾਮ ਗੁਰੂ ਹੋਏ ਵੱਲ ਤਨੇ ਕਿਆ ਗਾਰਵ ਦਿਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਸੰਸਾਰ ਦਾ ਸਾਰਾ ਬਲ ਇੱਕ ਪਾਸੇ ਹੋਵੇ, ਗੁਰੂ ਜੀ ਦੇ ਵੱਲ ਹੋਵੇ ਨਾ ਉਹਦਾ ਵਾਲ ਵਿੰਗਾ ਨਹੀਂ ਹੁੰਦਾ। ਜਿਸਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਸਾਡਾ ਸੁਭਾਅ ਅਸੀਂ ਕਹਿੰਦੇ ਰਹਿੰਦੇ ਹਾਂ ਬਈ ਫਲਾਣਾ ਅਫਸਰ ਸਾਡੇ ਵੱਲ ਹੋ ਜਾਏ, ਫਲਾਣਾ ਲੀਡਰ ਸਾਡੇ ਵੱਲ ਹੋ ਜਾਏ, ਫਲਾਣਾ ਰਾਜਾ ਮਹਾਰਾਜਾ ਸਾਡੇ ਵੱਲ ਹੋ ਜਾਏ, ਸਾਡਾ ਕੰਮ ਬਣ ਜਾਏਗਾ। ਮੇਰੇ ਸਾਹਿਬ ਕਹਿੰਦੇ ਨੇ ਪੁਰਖਾ, ਗੁਰੂ ਨੂੰ ਆਪਣੇ ਵੱਲ ਕਰਨ ਦਾ ਯਤਨ ਕਰ। ਗੁਰੂ ਤਾਂ ਹੈ ਹੀ ਸਭ ਦੇ ਵੱਲ, ਥੋੜ੍ਹਾ ਜਿਹਾ ਤੂੰ ਗੁਰੂ ਦੇ ਵੱਲ ਹੋ। ਜਿਸਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਮਹਾਰਾਜ ਜੀ ਨੇ ਉਹਦੇ ਵੱਲ ਹੋ ਕੇ ਨਾ ਤੇ ਉਹਦੇ ਸਿਰ ਤੇ ਮਿਹਰ ਭਰੀ ਛੜੀ ਰੱਖ ਦੇ। ਐਸੇ ਅਰਥ ਸੁਣਾਏ ਪੰਡਿਤ ਲਾਲ ਚੰਦ, ਵਾਕਈ ਲਾਲ ਚੰਦ ਬਣ ਗਿਆ, ਮਹਾਨ ਲਾਲ ਬਣ ਗਿਆ। ਸਮਝ ਆ ਗਈ, ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਕਿਹਾ ਸੱਚਿਆ ਪਾਤਸ਼ਾਹ ਮੇਰਾ ਬਾਹਰ ਦਾ ਗਿਆਨ ਹੀ ਸਭ ਕੁਝ ਨਹੀਂ ਹੈ, ਤੇਰੀ ਮਿਹਰ ਦੀ ਦਾਤ ਕਰਾਮਾਤ ਹੈ, ਤੇਰੀ ਬਖਸ਼ਿਸ਼ ਦੀ ਦਾਤ ਕਰਾਮਾਤ ਹੈ, ਜਿਸ ਦੇ ਸਿਰ ਤੇ ਤੂੰ ਹੱਥ ਰੱਖ ਦੇਵੇਂ। ਫਿਰ ਸਾਹਿਬ ਆਪ ਹੀ ਕਹਿੰਦੇ ਨੇ, ਤਾਹੇ ਕਹਾ ਪਰਵਾਹ ਕਹੂੰ ਕਿ ਜਗ ਕੈ ਬਸੀਸ ਧਰਿਓ ਗੁਰੇ ਹੱਥ। ਗੁਰੂ ਜਿਸ ਦੇ ਸਿਰ ਤੇ ਹੱਥ ਰੱਖ ਦੇਵੇ ਉਸਨੂੰ ਕੋਈ ਕਮੀ ਨਹੀਂ ਰਹਿ ਜਾਂਦੀ, ਪਰਵਾਹ ਨਹੀਂ ਰਹਿ ਜਾਂਦੀ। ਜਾਂ ਤੂੰ ਮੇਰਾ ਵਾਲਾ ਹੈ ਤਾਂ ਕਿਆ ਮੁੱਛਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਖੇਡ ਵਰਤ ਜਾਂਦੀ ਹੈ। ਮਹਾਰਾਜ ਗੁਰੂ ਹਰਿਕ੍ਰਿਸ਼ਨ ਜੀ ਦਾ ਅੱਜ ਮਹਾਂਪਰਿਨਿਰਵਾਣ ਦਿਵਸ ਹੈ, ਉਹਨਾਂ ਦਾ ਜੋਤੀ ਜੋਤ ਦਿਹਾੜਾ ਹੈ, ਅਤੇ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਬਿਰਾਜਣ ਦਾ 351 ਸਾਲਾ ਹੈ। ਇਹੀ ਤਾਂ ਹੈ ਲਾਗੇ ਹੀ ਬਾਬਾ ਬਕਾਲਾ ਸਾਹਿਬ। ਜਦੋਂ ਇੱਧਰੋਂ ਲੰਘਿਆ ਕਰੋ ਨਾ ਤਾਂ ਦਰਸ਼ਨ ਜ਼ਰੂਰ ਕਰਦੇ ਜਾਇਆ ਕਰੋ। ਮੈਨੂੰ ਯਾਦ ਹੈ ਚੰਗੀ ਤਰ੍ਹਾਂ ਮਸਕੀਨ ਜੀਆਂ ਦੇ ਨਾਲ ਦਾਸ ਇੱਥੋਂ ਜਾ ਰਿਹਾ ਸੀ ਦਰਬਾਰ ਸਾਹਿਬ ਤੋਂ, ਅਤੇ ਜਲਦੀ ਬੜੀ ਸੀ, ਕਾਹਲ ਬੜੀ ਸੀ, ਅੱਗੇ ਸਮਾਗਮ 'ਤੇ ਦਿੱਲੀ ਪਹੁੰਚਣਾ ਸੀ। ਉਹਨਾਂ ਦਿਨਾਂ ਵਿੱਚ ਰੋਡ ਵੀ ਸਿੰਗਲ ਹੁੰਦੇ ਸਨ, ਬੜਾ ਟਾਈਮ ਲੱਗਦਾ ਸੀ। ਅਤੇ ਜੇ ਉਹਨਾਂ ਨੇ ਮਹਿਤਾ ਰੋਡ 'ਤੇ ਗੱਡੀ ਮੋੜੀ ਨਾ, ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜਾਣਾ ਤਾਂ ਦਿੱਲੀ ਸੀ, ਇਸ ਪਾਸੇ ਕਿੱਧਰ ਜਾ ਰਹੇ ਹੋ? ਆਖਣ ਲੱਗੇ ਜਾਣਾ ਵੀ ਦਿੱਲੀ ਹੈ, ਜਲਦੀ ਵੀ ਬੜੀ, ਪਰ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਤਪ ਅਸਥਾਨ, ਇਹ ਪ੍ਰਗਟ ਅਸਥਾਨ ਹੈ। ਇੱਥੇ ਹੀ ਭਾਈ ਦਰਗਾਹ ਮਲ ਆਦਿਕ ਗੁਰਸਿੱਖਾਂ ਨੇ ਗੁਰਗੱਦੀ ਦਾ ਤਿਲਕ ਲਗਾਇਆ ਸੀ। ਕਹਿਣ ਲੱਗੇ ਜਦੋਂ ਇੱਥੋਂ ਲੰਘਦਾ ਹੈ ਨਾ ਤਾਂ ਫਿਰ ਮੇਰੇ ਕੋਲ ਲੰਘਿਆ ਨਹੀਂ ਜਾਂਦਾ, ਮੈਂ ਸਜਦਾ ਕਰਕੇ ਹੀ ਜਾਂਦਾ। ਇਹ ਨਾਲ ਹੀ ਗੁਰੂ ਕੇ ਮਹਿਲ ਮਹਾਰਾਜ ਜੀਆਂ ਦਾ ਆਗਮਨ ਅਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ ਦਰਸ਼ਨ ਕਰਨ ਦੇ ਕਾਬਲ ਅਸਥਾਨ ਨੇ, ਇੱਥੋਂ ਸਾਨੂੰ ਪ੍ਰੇਰਨਾ ਮਿਲਦੀ ਹੈ। ਮਹਾਰਾਜ ਜੀ ਦਾ ਗੁਰਤਾ ਗੱਦੀ ਦਿਹਾੜਾ ਹੈ, 8ਵਾਂ ਜਾਮਾ ਵੀ, ਵੈਸੇ ਤਾਂ 10 ਜਾਮੇ ਹੀ ਪਰਉਪਕਾਰ 'ਚ ਮਹਾਰਾਜ ਨੇ ਭੇਟਾ ਹੀ ਕੀਤੇ ਨੇ। 8ਵਾਂ ਜਾਮਾ ਵੀ ਦਿੱਲੀ ਵਿੱਚ ਪਰਉਪਕਾਰ ਕਰਦਿਆਂ ਭੇਟਾ ਕਰ ਦਿੱਤਾ, ਅਤੇ 9ਵਾਂ ਜਾਮਾ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਦਿੱਲੀ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣਾ ਮਹਾਨ ਸ਼ਹੀਦੀ ਦਾ ਕੌਤਕ ਵਰਤਾਇਆ। ਇਹ ਪਿੱਛੇ ਜਿਹੇ ਬੜਾ ਮਨ ਰੰਜ ਹੋਇਆ ਜਦੋਂ ਦਿੱਲੀ ਦੀ ਹੁਕਮਰਾਨ ਸਰਕਾਰ ਨੇ ਇਹ ਵੀ ਨਹੀਂ ਸੋਚਿਆ ਕਿ ਕਿਸ ਅਸਥਾਨ ਦੇ ਪਿਆਓ ਨੂੰ ਗਿਰਾਉਣ ਲੱਗੇ ਆ। ਚੋਰੀ ਛੋਟੀ ਵੱਡੀ ਨਹੀਂ ਆਉਂਦੀ, ਮਾਲ ਹੱਥ ਛੋਟਾ ਵੱਡਾ ਆਇਆ ਗੱਲ ਵੱਖਰੀ ਹੈ, ਪਰ ਚੋਰ ਇੱਕੋ ਜਿਹਾ ਹੀ ਹੁੰਦਾ, ਦਫ਼ਾ ਇੱਕੋ ਹੀ ਲੱਗਦੀ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਕੋਈ ਇੱਕ ਇੱਟ ਵੀ ਤੋੜ ਦੇਵੇ ਨਾ ਮੰਦੀ ਭਾਵਨਾ ਨਾਲ, ਉਸਨੇ ਹਮਲਾ ਹੀ ਕੀਤਾ ਹੁੰਦਾ, ਹੁੰਦਾ ਹਮਲਾ ਹੀ, ਹੋਰ ਕੁਛ ਨਹੀਂ ਹੁੰਦਾ। ਇਹ ਗੱਲ ਵੱਖਰੀ ਹੈ, ਥੋੜ੍ਹਾ ਨੁਕਸਾਨ ਹੋਇਆ ਹੋਵੇ, ਜ਼ਿਆਦਾ ਹੋਇਆ ਹੋਵੇ, ਅਗਲੇ ਦੀ ਭਾਵਨਾ ਦਾ ਤਾਂ ਪਤਾ ਚੱਲ ਜਾਂਦਾ। ਭਾਵਨਾ ਕੀ ਹੈਗੀ ਹੈ, ਹੈਰਾਨਗੀ ਦੀ ਗੱਲ ਹੈ, ਜਿਸ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੇ ਆਪਣਾ ਸੀਸ ਪਰਉਪਕਾਰ ਲਈ ਸਦਕੇ ਕਰ ਦਿੱਤਾ। ਤੇਗ ਬਹਾਦਰ ਹਿੰਦ ਦੀ ਚਾਦਰ, ਜਿਨ੍ਹਾਂ ਨਾਲ ਲਕਬ ਜੁੜਿਆ, ਉਹਨਾਂ ਦੇ ਅਸਥਾਨ ਨੂੰ, ਉਹਨਾਂ ਦੇ ਬਣੇ ਹੋਏ ਪਿਆਓ ਨੂੰ ਤੋੜਨ ਦਾ ਕੁਝ ਯਤਨ ਕਰਨਾ, ਇਹ ਮਨੁੱਖੀ ਅਕਲ ਦਾ ਦਿਵਾਲੀਆਪਨ ਹੈ। ਇਹ ਹਿਰਦੇ ਦੀ, ਮੈਂ ਅਰਜ਼ ਕਰਾਂ, ਕੋਈ ਜੈਲਸ ਪ੍ਰਗਟ ਹੁੰਦੀ ਹੈ। ਬੇਨਤੀ ਕਰਨਾ ਚਾਹੁੰਦਾ ਹਾਂ, ਸਿੱਖ ਜਗਤ ਸੰਸਾਰ ਦੇ ਕਿਸੇ ਧਰਮ ਅਸਥਾਨ ਨੂੰ ਤੋੜਨ ਦੇ ਹੱਕ ਵਿੱਚ ਨਹੀਂ ਹੈਗਾ, ਭਾਵੇਂ ਮਸਜਿਦ ਹੋਵੇ, ਭਾਵੇਂ ਮੰਦਰ ਹੋਵੇ, ਭਾਵੇਂ ਚਰਚ ਹੋਵੇ। ਬਾਕੀਆਂ ਦੇ ਇਤਿਹਾਸ ਬਾਰੇ ਮੈਨੂੰ ਪਤਾ ਨਹੀਂ, ਮਿਲ ਜਾਣਗੀਆਂ ਕੁਝ ਉਦਾਹਰਣਾਂ, ਪਰ ਗੁਰੂ ਨਾਨਕ ਦਾ ਘਰ ਤਾਂ ਇਹਨਾਂ ਉਦਾਹਰਣਾਂ ਨਾਲ ਭਰਿਆ ਹੋਇਆ ਹੈ। ਗੁਰਸਿੱਖ ਮੰਦਰ ਅਤੇ ਮਸਜਿਦਾਂ ਬਣਾ ਕੇ ਦਿੰਦੇ ਨੇ, ਤੋੜਨ ਵਾਲਿਆਂ ਵਿੱਚ ਨਹੀਂ ਜਾਂਦੇ, ਕਿਉਂਕਿ ਜੋੜਨ ਵਾਲੇ ਗੁਰੂ ਦੇ ਸਿੱਖ ਦੇ ਨਾ, ਤੋੜਨ ਦੀ ਤਾਂ ਗੱਲ ਹੀ ਨਹੀਂ ਹੋ ਸਕਦੀ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਵਿੱਚ ਐਵੇਂ ਜ਼ਿਕਰ ਆ ਗਿਆ, ਇਹ ਸਾਹਿਬ ਜੀਆਂ ਦਾ 351 ਸਾਲਾ ਗੁਰਤਾ ਗੱਦੀ ਬਿਰਾਜਣ ਦਾ ਦਿਹਾੜਾ ਵੀ। ਮੈਂ ਅਰਜ਼ ਕਰ ਰਿਹਾ ਸੀ, ਸ਼ੁਭ ਗੁਣਾਂ ਦੇ ਰਤਨ ਮਨੁੱਖ ਨੇ ਇਸ ਵਪਾਰ ਜਗਤ ਵਿੱਚ ਆ ਕੇ ਵਣਜ ਕਰਨ ਵਾਸਤੇ ਆਏ ਹਨ। ਜੈਸੇ ਗੋਲ ਗੋਲ ਹੀ ਗੋਲ ਆਇਆ ਗੋਲ ਹੀ, ਮਹਾਰਾਜ ਦੇ ਬਚਨ ਨੇ। ਵਣਜ ਕਰੋ ਵਣਜਾ ਰਹੋ ਵੱਖਰ ਲਿਓ ਸੰਭਾਲ। ਪਹਿਲਾ ਨੁਕਤਾ ਹੈ ਸੱਚਾ ਵਣਜ ਕਰਨ, ਸ਼ੁਭ ਗੁਣਾਂ ਦਾ ਹੀਰੇ ਰਤਨ ਜਵਾਹਰਾਤ ਵਣਜ ਕਰਨਾ। ਅਤੇ ਦੂਜਾ ਵਿਚਾਰ ਹੈ ਇਸ ਪੂਰੇ ਸ਼ਬਦ ਵਿੱਚ, ਜਿਨ੍ਹਾਂ ਨੇ ਖੋਟਾ ਵਪਾਰ ਕੀਤਾ ਹੈ। ਸੱਚਾ ਸ਼ੁਭ ਗੁਣਾਂ ਦਾ ਵਪਾਰ, ਖੋਟਾ ਅਵਗੁਣਾਂ ਦਾ ਵਪਾਰ। ਅਤੇ ਫਿਰ ਤੀਸਰਾ ਮਹਾਨ ਵਿਚਾਰ ਹੈ, ਖੋਟੇ ਖਰੇ ਕੌਣ ਨੇ, ਇਹ ਪਾਰ ਬ੍ਰਹਮ ਦੀ ਦਰਗਾਹ ਵਿੱਚ ਪਰਖੇ ਜਾਂਦੇ। ਅਤੇ ਚੌਥਾ ਅਤੇ ਆਖਰੀ ਵਿਚਾਰ ਤੁਹਾਨੂੰ ਲੜੀਵਾਰ ਬਚਨਾਂ ਦੀ ਵਿਚਾਰ ਵਿੱਚ ਹੀ ਸਰਵਣ ਕਰਾਵਾਂਗੇ। ਆਓ ਲੜੀਵਾਰ ਇਹਨਾਂ ਮੁਬਾਰਕ ਬਚਨਾਂ ਦਾ ਪਾਠ ਅਤੇ ਅੱਖਰੀ ਅਰਥ ਸਰਵਣ ਕਰੀਏ। ਪੇਸ਼ਤਰ ਇੱਕ ਵਾਰੀ ਸਾਰੇ ਰਲ ਕੇ ਆਖੀਏ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹਲਾ ਤੀਜਾ, ਰਤਨ ਪਦਾਰਥ ਵਣਜੀ ਹੈ, ਸਤਿਗੁਰ ਦੀਆ ਬੁਝਾਈ ਰਾਮ।
ਵਡਹੰਸ ਰਾਗ ਵਿੱਚ ਇਹ ਬੋਲ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ। ਕਹਿੰਦੇ ਨੇ ਐਸੇ ਮਨੁੱਖਾਂ ਦੇ ਹਿਰਦੇ ਵਿੱਚ ਸ਼ੁਭ ਗੁਣਾਂ ਦੇ ਰਤਨ ਵਣਜੇ ਜਾਂਦੇ ਹਨ, ਵਪਾਰ ਹੁੰਦਾ ਹੈ, ਜਿਨ੍ਹਾਂ ਨੂੰ ਸਤਿਗੁਰੂ ਨੇ ਸੋਝੀ ਪਾ ਦਿੱਤੀ, ਗੁਰੂ ਨੇ ਜਿਨ੍ਹਾਂ ਨੂੰ ਸੁਮਤ ਪ੍ਰਦਾਨ ਕਰ ਦਿੱਤੀ ਹੈ। ਬੜੇ ਮਹਾਂ ਬੋਲ ਹਨ ਸਾਹਿਬ ਜੀਆਂ ਦੇ, ਰਤਨ ਪਦਾਰਥ ਵਣਜੀ ਹੈ, ਵਣਜੇ ਜਾਂਦੇ ਹਨ, ਵਪਾਰ ਚੱਲਦਾ ਰਹਿੰਦਾ ਹੈ, ਜਿਨ੍ਹਾਂ ਨੂੰ ਸਤਿਗੁਰੂ ਨੇ ਸੋਝੀ ਬਖਸ਼ੀ ਹੈ।
ਲਾਹਾ ਲਾਭ ਹਰ ਭਗਤ ਹੈ, ਗੁਣ ਮਹਿ ਗੁਣੀ ਸਮਾਈ ਰਾਮ।
ਐਸੇ ਪੁਰਖਾਂ ਦੇ ਜੀਵਨ ਵਿੱਚ ਜਿੱਥੇ ਸ਼ੁਭ ਗੁਣਾਂ ਦੇ ਰਤਨਾਂ ਦਾ ਵਪਾਰ ਚੱਲਦਾ ਹੈ, ਸਤ ਸੰਤੋਖ ਸਹਿਜ ਪ੍ਰੇਮ ਸਮਾਨਤਾ ਸੁਹਿਰਦਤਾ ਔਰ ਇਸ ਤਰ੍ਹਾਂ ਦਇਆ ਭਾਵ, ਇਹ ਸ਼ੁਭ ਗੁਣ ਜਿਨ੍ਹਾਂ ਦੇ ਹਿਰਦੇ 'ਚ ਵਣਜੇ ਜਾਂਦੇ ਨੇ, ਵਪਾਰ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ ਐਸੇ ਪੁਰਖਾਂ ਨੂੰ ਲਾਭ ਕੀ ਮਿਲਦਾ ਹੈ? ਬਾਜ਼ਾਰ ਵਿੱਚ ਸੌਦਾ ਕੀਤਿਆਂ ਲਾਭ ਮਿਲਦਾ ਨਾ, ਹਾਨੀ ਆਉਂਦੀ ਹੈ, ਨੁਕਸਾਨ ਵੀ ਆਉਂਦਾ ਹੈ, ਇੱਥੇ ਲਾਭ ਹੀ ਹੈ। ਜੋ ਕਿੰਨੇ ਸੋ ਲਾਭ, ਲਾਹਾ ਲਾਭ ਹਰ ਭਗਤ ਹੈ, ਉਹਨਾਂ ਦੇ ਅੰਦਰ ਪ੍ਰਭੂ ਦੀ ਪ੍ਰੇਮਾ ਭਗਤੀ ਜਨਮ ਲੈਂਦੀ, ਸੱਚ ਬੋਲਦੇ ਨੇ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਅਤੇ ਪਰਮਾਤਮਾ ਦੇ ਗੁਣ ਬਿਆਨ ਕਰਦਿਆਂ ਕਰਦਿਆਂ, ਗੁਣ ਗਾਉਂਦਿਆਂ ਗਾਉਂਦਿਆਂ ਉਸ ਗੁਣੀ ਨਿਧਾਨ ਵਿੱਚ ਸਮਾ ਜਾਂਦੇ ਹਨ।
ਗੁਣ ਮਹਿ ਗੁਣੀ ਸਮਾਏ, ਜਿਸ ਆਪ ਬੁਝਾਏ, ਲਾਹਾ ਭਗਤ ਸਹਿ ਸਾਰੇ।
ਐਸੇ ਪੁਰਖ ਗੁਣ ਮਹਿ ਗੁਣੀ ਸਮਾਏ, ਗੁਣ ਗੁਣ ਗਾਉਂਦਿਆਂ ਗਾਉਂਦਿਆਂ, ਗੁਣੀ ਦਾ ਮਤਲਬ ਹੈ ਪਰਮਾਤਮਾ, ਜਿਸ ਵਿੱਚ ਉਹ ਗੁਣ ਆਉਂਦੇ ਹਨ, ਗੁਣਾਂ ਦਾ ਮਹਾਂਸਾਗਰ ਹੈ। ਗੁਣ ਮੈਂ ਗੁਣੀ ਸਮਾਏ, ਜਿਸ ਆਪ ਬੁਝਾਏ, ਜਿਸ ਨੂੰ ਆਪ ਸੋਝੀ ਪਾ ਦੇਵੇ, ਉਹੀ ਉਸ ਗੁਣੀ ਵਿੱਚ ਸਮਾ ਸਕਦਾ ਗੁਣ ਗਾਉਂਦਿਆਂ। ਗੁਣ ਕਹਿ ਗੁਣੀ ਸਮੌਲਾ, ਮਹਾਰਾਜ ਦੇ ਬਚਨ ਨੇ, ਗੁਣ ਕਹਿ ਗੁਣੀ ਸਮਾਵਣਿਆ, ਗੁਣ ਬਿਆਨ ਕਰਦਿਆਂ ਕਰਦਿਆਂ ਉਸ ਗੁਣੀ ਨਿਧਾਨ ਦੇ ਵਿੱਚ ਮਨੁੱਖ ਲੀਨ ਹੋ ਜਾਂਦਾ ਹੈ। ਮਹਾਰਾਜ ਜੀਆਂ ਦੇ ਅਗੰਮੀ ਬਚਨ, ਜਿਸ ਆਪ ਬੁਝਾਏ, ਲਾਹਾ ਭਗਤ ਸਹਿ ਸਾਰੇ। ਸੰਸਾਰ ਸ਼ਬਦ ਮੂਲ ਹੈ, ਇੱਥੇ ਦੋ ਲਾਵਾਂ ਹਨ ਅਤੇ ਲਾਵਣ ਨਾਲ ਬਿੰਦੇ ਦਾ ਉਚਾਰਨ ਹੁੰਦਾ ਹੈ। ਲਾਹਾ ਭਗਤ ਸਹਿ ਸਾਰੇ, ਸਹਿ ਸਾਰੇ ਦਾ ਮਤਲਬ ਹੈ ਸੰਸਾਰ ਦੇ ਵਿੱਚ ਵਪਾਰ ਕਰਦਿਆਂ ਪ੍ਰੇਮਾ ਭਗਤੀ ਦਾ ਉਹਨਾਂ ਨੂੰ ਲਾਭ ਪ੍ਰਾਪਤ ਹੁੰਦਾ ਹੈ ਜੀ।
ਇਹ ਭਗਤੀ ਸੁਖ ਨਾ ਹੋਈ, ਦੂਜੈ ਪਤ ਖੋਈ, ਗੁਰਮਤ ਨਾਮੀ ਅਧਾਰੀ।
ਗੁਰਮੁਖ ਗੁਰੂ ਦੀ ਬਖਸ਼ੀ ਸੋਝੀ ਸਦਕਾ ਨਾਮ ਦਾ ਆਸਰਾ ਲੈਂਦਾ, ਗੁਰਮਤ ਦਾ ਆਸਰਾ ਲੈਂਦਾ ਹੈ। ਪਰ ਜਿਹੜੇ ਮਨਮਤ ਅਨੁਸਾਰ ਚੱਲਦੇ ਨੇ, ਮਨਮੁਖਤਾ ਹੀ ਗ੍ਰਹਿਣ ਕਰਦੇ ਨੇ, ਉਹਨਾਂ ਦੀ ਪਤ ਇੱਥੇ ਵੀ ਤੇ ਉੱਥੇ ਵੀ ਖੋ ਜਾਂਦੀ ਹੈ, ਬੇਪਤੇ ਹੋ ਜਾਂਦੇ ਨੇ ਹਰ ਪੱਖੋਂ ਹੀ।
ਵੱਖਰੇ ਨਾਮ ਸਦਾ ਲਾਭ ਹੈ ਜਿਸ ਨੂੰ ਏਤ ਵਪਾਰ ਲਾਈ।
ਉਹਨਾਂ ਨੂੰ ਸਦਾ ਹੀ ਨਾਮ ਦਾ ਵਪਾਰ ਕਰਦਿਆਂ ਸੌਦਾ ਕਰਦਿਆਂ ਲਾਭ ਪ੍ਰਾਪਤ ਹੀ ਆਉਂਦਾ ਹੈ। ਜਿਨ੍ਹਾਂ ਨੂੰ ਮਿਹਰ ਕਰਕੇ ਸ਼ੁਭ ਗੁਣ ਵਿਹਾਜਣ ਦੇ ਵਪਾਰ ਵਿੱਚ ਪ੍ਰਭੂ ਲਾ ਲਵੇ।
ਰਤਨ ਪਦਾਰਥ ਵਣਜੀ ਹੈ ਜਾਂ ਸਤਿਗੁਰ ਦੇ ਬੁਝਾਏ,
ਤਾਂ ਹੀ ਰਤਨ ਪਦਾਰਥ ਵਣਜੇ ਜਾਂਦੇ ਹਨ। ਉਹ ਵਣਜਦੇ ਹਨ ਜਿਨ੍ਹਾਂ ਨੂੰ ਗੁਰੂ ਆਪ ਬੁਝਾ ਦੇ, ਬੁਝਾਏ, ਸੋਝੀ ਦੇ ਦੇਵੇ।
ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਪਾਰਾ ਰਾਮ।
ਇਹ ਦੂਜਾ ਵਿਚਾਰ ਹੈ ਇਸ ਪਾਵਨ ਸ਼ਬਦ ਵਿੱਚ। ਮਾਇਆ ਦੇ ਮੋਹ ਵਿੱਚ ਪਿਆ ਹੋਇਆ ਸਾਰਾ ਜਗਤ ਦੁੱਖ ਹੀ ਸਹਿੰਦਾ ਹੈ, ਕਿਉਂਕਿ ਇਹ ਵਪਾਰ ਖੋਟਾ ਹੈ। ਇੱਕ ਸੱਚਾ ਵਪਾਰ ਸ਼ੁਭ ਗੁਣਾਂ ਦਾ, ਇੱਕ ਖੋਟਾ ਵਪਾਰ। ਵਪਾਰ ਤੇ ਕਰਨਾ ਹੀ ਹੈ ਪਰ ਖੋਟਾ ਕਰਦੇ ਹਨ।
ਊੜੇ ਬੋਲੇ ਬਿਖ ਖਾਵਣੀ ਬਹੁ ਵਧ ਵਿਕਾਰਾ ਰਾਮ।
ਜਿਵੇਂ ਜ਼ਹਿਰ ਖਾਣ ਨਾਲ ਬੰਦੇ ਦਾ ਸਰੀਰ ਮੁੱਕ ਜਾਂਦਾ ਹੈ ਨਾ, ਸਰੀਰ ਖਤਮ ਹੋ ਜਾਂਦਾ, ਕੋਈ ਜ਼ਹਿਰ ਖਾ ਲਵੇ ਉਹਦੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਕੋਈ ਝੂਠ ਬੋਲਣ ਲੱਗ ਪਵੇ ਉਹਦੇ ਹਿਰਦੇ 'ਚ ਸ਼ੁਭ ਗੁਣਾਂ ਦੀ ਮੌਤ ਹੋ ਜਾਂਦੀ ਹੈ। ਕੋਈ ਅਸਤ ਨਾਲ ਆਪਣੀ ਜ਼ਬਾਨ ਦਾ ਨਾਤਾ ਜੋੜ ਲਵੇ ਉਹਦੇ ਅੰਦਰ ਵਿਕਾਰ ਹੀ ਵਿਕਾਰ ਹੋ ਜਾਂਦੇ ਹਨ ਔਰ ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ।
ਬਹੁ ਵਧ ਹੀ ਵਿਕਾਰਾ ਸਹਿਸਾ ਇਹੋ ਸੰਸਾਰਾ ਬਿਨ ਨਾਵੈ ਪਤ ਖੋਈ।
ਐਸੇ ਮਨੁੱਖ ਦੇ ਹਿਰਦੇ 'ਚ ਸਾਰੇ ਵਿਕਾਰਾਂ ਨੂੰ ਜਨਮ ਦੇਣ ਵਾਲਾ ਝੂਠ ਹੈਗਾ। ਮਹਾਰਾਜ ਇਹ ਕਹਿਣਾ ਚਾਹੁੰਦੇ, ਬਾਬਾ ਫਰੀਦ ਜੀ ਨੂੰ ਪੁੱਛੀਏ ਨਾ ਧਾਰਮਿਕ ਹੋਣਾ ਕੀ ਹੁੰਦਾ ਹੈ, ਆਪ ਵੀ ਇਹਨਾਂ ਬੋਲਾਂ ਰਾਹੀਂ ਪ੍ਰਗਟ ਕਰਦੇ ਨੇ। ਕਹਿੰਦੇ ਨੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੈ ਵਾਟ ਮੁਰੀਦਾਂ ਜੋ ਲਈਏ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੋਲ, ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਮਨ ਸੱਚਾ ਮੁਖ ਸੱਚਾ ਸੋਏ। ਚਲੋ ਬਾਹਰੋਂ ਸੱਚ ਬੋਲਣ ਲੱਗ ਪਏ, ਅੰਦਰ ਸੱਚ ਵਰਤ ਜਾਏ। ਮਨ ਸੱਚਾ ਮੁਖ ਸੱਚਾ ਸੋਏ, ਫਿਰ ਸੱਚ ਬੋਲਦਿਆਂ ਬੋਲਦਿਆਂ ਅੰਦਰ ਬਾਹਰ ਸੱਚ ਵਰਤ ਜਾਂਦਾ ਹੈ ਅਤੇ ਐਸੇ ਪੁਰਖ ਨੂੰ ਪਰਮਾਤਮਾ ਤੋਂ ਬਿਨਾਂ ਕੋਈ ਦਿਖਾਈ ਨਹੀਂ ਪੈਂਦਾ। ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਮਹਾਨ ਬ੍ਰਹਮ ਗਿਆਨ ਦੀ ਦਾਤ ਝੋਲੀ 'ਚ ਪਾ ਕੇ ਨਿਵਾਸ ਦਿੰਦਾ। ਇਸ ਲਈ ਜ਼ਿਆਦਾ ਦੇਰ ਨਹੀਂ ਕਰਨੀ ਚਾਹੀਦੀ, ਅੱਜ ਹੀ ਸੱਚ ਬੋਲਣਾ ਸ਼ੁਰੂ ਕਰਨਾ ਚਾਹੀਦਾ। ਮਹਾਰਾਜ ਜੀ ਨੇ ਤਾਂ ਇਹ ਬੋਲ ਵੀ ਆਖੇ ਨੇ, ਸੱਚੋਂ ਔਰਾ ਸਭ ਕੋ ਉੱਪਰ ਸੱਚ ਆਚਾਰ। ਫਿਰ ਗੁਰੂ ਅਮਰਦਾਸ ਜੀਆਂ ਦੇ ਬੋਲ ਤੁਸੀਂ ਰੋਜ਼ ਨਿਤਨੇਮ 'ਚ ਪੜ੍ਹਦੇ ਹੋ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ। ਆਪਣਾ ਨਾਤਾ ਸੱਚ ਨਾਲ ਜੋੜਨਾ, ਕਾਰੋਬਾਰ ਵਿੱਚ ਸੱਚ ਹੋਵੇ, ਜੀਵਨ ਵਿੱਚ, ਵਿਵਹਾਰ ਵਿੱਚ, ਵਪਾਰ ਵਿੱਚ ਸੱਚ ਹੋਵੇ। ਗੁਰੂ ਨਾਨਕ ਦੇ ਮੋਦੀ ਖਾਨੇ ਨੂੰ ਕਿਉਂ ਜਗਤ ਅੱਜ ਵੀ ਸਜਦਾ ਕਰਦਾ, ਕਿਉਂ ਨਮਸਕਾਰ ਕਰਦਾ? ਕਿਉਂਕਿ ਬਾਕੀ ਵਪਾਰੀ ਬੜੇ ਆਏ ਨੇ ਪਰ ਵਿੱਚ ਝੂਠ ਚੱਲ ਜਾਂਦਾ। ਇਹ ਹੁਣੇ ਹੀ ਤੁਸੀਂ ਵੇਖ ਲਓ, ਅਖਬਾਰਾਂ 'ਚ ਪੜ੍ਹ ਕੇ ਹੈਰਾਨਗੀ ਹੋਈ ਵੀ ਇੱਕ ਬੰਦਾ 9,000 ਕਰੋੜ ਬੈਂਕਾਂ ਦਾ ਮਾਰ ਕੇ ਅਤੇ ਪੱਤਰਾ ਵਾਚ ਗਿਆ। ਬੈਂਕਾਂ ਦਾ ਨਹੀਂ ਹੈ, ਲੋਕਾਂ ਦਾ ਹੈ। ਬੈਂਕਾਂ ਦੇ ਵਿੱਚ ਕੀ ਹੈ, ਬੈਂਕ ਤਾਂ ਆਪ ਵਿਚਾਰੇ ਲੋਕਾਂ ਦੇ ਪੈਸੇ ਤੋਂ ਗੁਜ਼ਾਰਾ ਕਰਦੇ ਨੇ, ਲੋਕਾਂ ਦਾ ਪੈਸਾ ਮਾਰ। ਤੁਹਾਨੂੰ ਜਗ੍ਹਾ ਜਗ੍ਹਾ ਮਿਲ ਜਾਣਗੇ ਇਹੋ ਜਿਹੇ ਲੋਕ। ਇਹਨਾਂ ਦਾ ਨਾਂ ਲੋਕ ਸਵਰਦਾ ਹੈ ਅਤੇ ਨਾ ਪਰਲੋਕ ਹੀ ਸਵਰਦਾ ਹੈ। ਮਹਾਨ ਵੱਡੇ ਦੁੱਖ ਪਾਉਂਦੇ ਨੇ। ਮਹਾਰਾਜ ਕਹਿੰਦੇ ਨੇ ਹਰ ਪੱਖੋਂ ਨਾਤਾ ਸੱਚ ਨਾਲ ਜੋੜਨਾ ਹੈ, ਸੱਚ ਦੇ ਨਾਲ जीवन बरकत नाल भरदा है, बाकी सब पासे दुख ही दुख है।
पाड़ पाड़ पंडित वाद वखाण है, बिन बूझे सुख ना होई।
ते बड़े लोग सियाने हो गए ग्रंथ पढ़ पढ़ के, पुस्तकां पढ़ पढ़ के, वेद शास्त्र पढ़ पढ़ के अपने आप नूं ज्ञानी अखवाण लग पे, पर महाराज कहंदे इस तरह भी वह आत्म सुख नहीं मिलता जे जीवन व्यवहार विच असत होवे।
आव न जाना कदी ना चूका माया मोह प्यारा।
ते जे शुभ गुणा दे रतन झोली विच ना होवन फिर जमना मरना मुकदा कदे नहीं है, और माया अज्ञानता नाल ही मोह प्रेम बनिया रहिंदा है।
माया मोह सब दुख है खोटा इहो वापारा।
महाराज कहंदे जगत दी पकड़ जकड़ अज्ञानता ए सिर्फ दुख है, दुख तो बिना होर कुछ भी नहीं है, ते ए व्यापार तेरा खोटा है भाई।
खोटे खरे सब परखियन तित सच्चे का दरबारा राम।
हुण असीं इत्थे व्यक्तिगत तौर ते निर्णय नहीं कर सकते, सानू इतनी समझ नहीं, असीं बड़िया नू पखंडी कह देने, बड़िया नू दुराचारी कह देने, बड़िया नू चंगे कह देने, ये साडे वस दी गल नहीं है। ये करता पुरख दे दरबार विच ही परख हुंदी है, उत्थे ही खरे खोटे परखीन साहिब कै दरबार, उत्थे परख हुंदी है जी।
खोटे दरगह सुटियन उबे करन पुकारा राम।
पर जिन्हां विच खोट हुंदा है वह दरगाह विच सुट दिते जांदे, फिर उत्थे खड़े तरले लैंदे रहिंदे ने, पुकारा करदे ने कि असीं किधरे बख्शे जाइए, उन्हां नूं अपने खोटे कर्मां सदका फल मिलदा है।
उबे करन पुकारा मुगद गवारा मनमुख जन्म गवाया।
मूर्खा ने मनमुखता विच पै के अपना जन्म गवा लिया, ते हुण उत्थे तरले लैंदे ने हाड़े कढ गए ने, पर कोई सुनदा नहीं। हुण सुनिए क्या रवाया ऐसी खेड बनदी है।
बिखिया माया जिन जगत भुलाया साचा नाम ना पाया।
ए अज्ञानता दा जहर माया वही जहर, जिसने सारे जगत नूं ही मन भुला दिता है, जगत दे अवगुणों विच ही भुला दिता है, ते परमात्मा दे नाम नाल नाता नहीं जुड़ सकिया।
मनमुख संतां नाल वैर कर दुख खट्टे संसारा।
फिर मनमुखां दा सुभा है, क्योंकि संत जन सच कहंदे ने, उन्हां दी रसना ते सच हुंदा है, उन्हां दी रसना ते सच तो बिना कुछ हुंदा नहीं। जदों सच्ची गल कहंदे ने फिर मनमुख खोटे कर्मां वाले मनुख नूं अपने वैरी दिखाई पैंदे ने, उस नूं ही लगदे शायद मैनू कहंदे ने। मैनूं भी कई दफा इहो जिहे सज्जण कहण लग पैंदे ने, तुसीं फलाणे बंदे नूं माड़ा कहा। मैं कहा मैनूं उस बारे पता भी नहीं, ਉਹ ਕੌਣ ਹੈ ਕੌਣ ਨਹੀਂ ਹੈ, ਮੈਂ ਕੌਣ ਹਾਂ ਕਿਸੇ ਨੂੰ ਮਾੜਾ ਚੰਗਾ ਕਹਿਣ ਵਾਲਾ। ਇਹ ਤਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ, ਉਹਨਾਂ ਦੀ ਵਿਆਖਿਆ ਕਰਨਾ ਮੇਰਾ ਫਰਜ਼ ਬਣਦਾ। ਮਨਮੁੱਖ ਆਪਣੀ ਖੋਟੀ ਮਤ ਸਦਕਾ ਫਿਰ ਸ਼ੁਭ ਗੁਣਾਂ ਵਾਲਿਆਂ ਨਾਲ ਵੈਰ ਪਾ ਲੈਂਦੇ ਨੇ, ਤੇ ਉਹਨਾਂ ਦਾ ਜੀਵਨ ਦੁੱਖ ਨਾਲ ਭਰ ਜਾਂਦਾ ਹੈ।
ਖੋਟੇ ਖਰੇ ਪਰਖੀਆਂ ਨਾ ਤਿਤ ਸੱਚਾ ਦਰਬਾਰਾ।
ਪਰਖੇ ਜਾਂਦੇ ਹਨ ਕਰਤਾ ਪੁਰਖ ਦੇ ਦਰਬਾਰ ਵਿੱਚ।
ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਛੂ ਨਾ ਜਾਈ ਰਾਮ।
ਇਹ ਮਹਾਨ ਉੱਚੀ ਦ੍ਰਿਸ਼ਟੀ ਵਾਲੇ ਦਾ ਵਿਚਾਰ ਹੈ। ਆਮ ਬੰਦਾ ਨਹੀਂ ਇਹ ਕਹਿ ਸਕਦਾ। ਆਮ ਬੰਦਾ ਕਹਿੰਦਾ ਫਲਾਣੇ ਨੇ ਕੀਤਾ, ਫਲਾਣਾ ਗੁਨਾਹਗਾਰ, ਫਲਾਣਾ ਦੋਸ਼ੀ ਹੈ, ਉਸਨੇ ਮੇਰੇ ਨਾਲ ਇਹ ਕੀਤਾ। ਮੇਰੇ ਸਾਹਿਬ ਉੱਚੀ ਦ੍ਰਿਸ਼ਟੀ ਦਾ ਪ੍ਰਗਟਾਵਾ ਕਰਦੇ ਨੇ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਕਹਿੰਦੇ ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਸੂ ਨਾ ਜਾਈ ਰਾਮ। ਹੋਰ ਕਿਸੇ ਕੋਲੋਂ ਕੁਝ ਹੋ ਹੀ ਨਹੀਂ ਸਕਦਾ, ਕੋਈ ਕੁਝ ਕਰ ਹੀ ਨਹੀਂ ਸਕਦਾ।
ਜਿਤ ਭਾਵੈ ਤਿਤ ਲਾਏ ਸੀ ਜਿਉ ਤਿਸ ਦੀ ਵਡਿਆਈ ਰਾਮ।
ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਭਗਤ ਜਨ ਇਹ ਕਹਿੰਦੇ, ਉਹਨਾਂ ਦੀ ਕੋਈ ਨਿੰਦਾ ਕਰਦਾ ਜਾਏ ਉਹ ਨਹੀਂ ਕਹਿੰਦੇ ਇਹ ਕਰਦਾ। ਉਹ ਕਹਿੰਦੇ ਨੇ ਪ੍ਰਭੂ ਦੀ ਮਰਜ਼ੀ ਹੈ, ਜਿੱਥੇ ਉਹਨੇ ਲਾਇਆ ਉੱਥੇ ਕੋਈ ਲੱਗਾ ਹੋਇਆ ਹੈ, ਉਹ ਗੁਣ ਦੋਸ਼ ਨਹੀਂ ਵਿਚਾਰਦੇ।
ਜਿਉਂ ਤਿਸ ਦੀ ਵਡਿਆਈ ਆਪ ਕਰਿਆ ਕਰਾਈ, ਵਰਿਆਮ ਨਾ ਪੁਸੀ ਕੋਈ।
ਮਹਾਰਾਜ ਫਰਮਾਨ ਕਰਦੇ ਨੇ ਫਿਰ ਐਸੇ ਭਗਤ ਜਨਾਂ ਦਾ ਹਿਰਦਾ ਜਿਨ੍ਹਾਂ ਕੋਲ ਸ਼ੁਭ ਗੁਣਾਂ ਦੇ ਰਤਨ ਨੇ, ਜਿਨ੍ਹਾਂ ਨੇ ਮਹਾਨ ਸ਼ੁਭ ਗੁਣਾਂ ਦਾ ਵਪਾਰ ਕੀਤਾ, ਨਾਮ ਦਾ ਧਨ ਇਕੱਠਾ ਕੀਤਾ, ਉਹ ਫਿਰ ਕਹਿੰਦੇ ਨੇ ਕਿ ਭਾਈ ਕਰਤਾ ਪੁਰਖ ਦੀਆਂ ਦਾਤਾਂ ਨੇ, ਆਪਣੇ ਆਪ ਵਿੱਚ ਕੋਈ ਬਹਾਦੁਰ ਜਾਂ ਕੋਈ ਕਾਇਰ ਨਹੀਂ ਹੈਗਾ। ਕਿਸੇ ਦਾ ਕਾਇਰ ਬਣਨ ਨੂੰ ਮਨ ਥੋੜੀ ਕਰਦਾ, ਆਪਣੇ ਆਪ 'ਚ ਕੋਈ ਕੁਝ ਨਹੀਂ, ਇਹ ਕਰਤਾ ਪੁਰਖ ਦੀ ਖੇਡ ਹੈ। ਐਸੀ ਉੱਚੀ ਅਵਸਥਾ ਵਾਲੇ ਪੁਰਖ ਇਹ ਗੱਲ ਕਹਿ ਸਕਦੇ ਹਨ, ਬਾਕੀ ਕੋਈ ਨਹੀਂ ਕਹਿ ਸਕਦਾ।
ਜਗ ਜੀਵਨ ਦਾਤਾ ਕਰਮ ਵਿਧਾਤਾ ਆਪੇ ਬਖਸੇ ਸੋਈ।
ਜਗਤ ਦਾ ਜੀਵਨ ਦਾਤਾ ਦੇਣ ਵਾਲਾ ਤੇ ਜੀਵਨ ਨੂੰ ਕਰਮਾਂ ਦਾ ਫਲ ਭੁਗਤਾਉਣ ਵਾਲਾ ਵਿਧਾਤਾ, ਜਗਤ ਰਚਨਾ ਕਰਨ ਵਾਲਾ ਕਰਤਾ ਪੁਰਖ ਆਪ ਹੀ ਹੈਗਾ। ਉਸ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਪੈਂਦਾ, ਉਹ ਆਪ ਹੀ ਸਾਰਿਆਂ ਨੂੰ ਬਖਸ਼ ਲੈਂਦਾ ਹੈ।
ਗੁਰ ਪ੍ਰਸਾਦੀ ਆਪ ਗਵਾਈ ਹੈ, ਨਾਨਕ ਨਾਮ ਪਤ ਪਾਈ।
ਭਗਤ ਜਨ ਐਸਾ ਕਹਿੰਦੇ ਨੇ ਕਿ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਨੀਵਾਂ ਨਹੀਂ ਕਹਿੰਦੇ, ਪਰਮਾਤਮਾ ਸਾਰਿਆਂ ਨੂੰ ਆਪ ਹੀ ਬਖਸ਼ ਲਵੇ। ਉਹਨਾਂ ਦੀ ਰਸਨਾ ਤੇ ਐਸ ਭਾਵਨਾ ਵਰਗੇ ਬੋਲ ਨਿਕਲਦੇ, ਜੋ ਬੋਲ ਤੁਸੀਂ ਰੋਜ਼ ਕਹਿੰਦੇ ਹੋ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਬੋਲ ਗੁਰੂ ਨਾਨਕ ਦੇ ਦਰ ਦੇ ਹਰ ਸਿੱਖ ਦੋ ਵੇਲੇ ਸਵੇਰੇ ਸ਼ਾਮ ਅਰਦਾਸ ਕਰਦਾ, ਭੋਜਨ ਕਰਨ ਲੱਗਿਆਂ, ਭੋਜਨ ਕਰਕੇ ਹਰ ਕੰਮ ਦੀ ਆਰੰਭਤਾ ਵੇਲੇ ਇਹ ਬੋਲ ਦਿਲੋਂ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਹਿਬ ਕਹਿੰਦੇ ਨੇ ਕਰਤਾ ਪੁਰਖ ਆਪ ਹੀ ਸਾਰੀ ਖੇਡ ਵਰਤਾ ਰਿਹਾ ਹੈ, ਗੁਰ ਪ੍ਰਸਾਦੀ ਆਪ ਗਵਾਈ ਹੈ, ਨਾਨਕ ਨਾਮ ਪਤ ਪਾਈ। ਜਿਨ੍ਹਾਂ ਨੂੰ ਗੁਰੂ ਦੀ ਮਰੰਮਤ ਮਿਲਦੀ ਹੈ ਉਹ ਆਪਣੇ ਅੰਦਰੋਂ ਅਵਗੁਣਾਂ ਦਾ ਹਉਮੈ ਭਾਵ, ਜੋ ਅਵਗੁਣਾਂ ਨਾਲ ਭਰਿਆ ਹੋਇਆ, ਜਿਸ ਤੋਂ ਅਵਗੁਣ ਪੈਦਾ ਹੁੰਦੇ ਨੇ, ਆਪਣਾ ਆਪਾ ਗਵਾ ਕੇ ਗੁਰੂ ਚਰਨਾਂ ਵਿੱਚ ਪਤ ਸਮੇਤ ਪਤ ਸਹਿਤ ਲੀਨ ਹੁੰਦੇ ਨੇ, ਸਨਮਾਨ ਪ੍ਰਾਪਤ ਕਰਦੇ ਹਨ।
ਆਪ ਕਰੇ ਕਿਸੇ ਆਖੀਐ ਹੋਰ ਕਰਨਾ ਕਿਸ਼ੂ ਨਾ ਜਾਈ।
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਫਰਮਾਨ, ਕਹਿੰਦੇ ਨੇ ਆਪ ਹੀ ਸਭ ਕੁਝ ਕਰਦਾ ਹੈ ਤੇ ਹੋਰ ਕਿਸੇ ਕੋਲ ਕਹਿਣ ਦੀ ਗੱਲ ਹੀ ਨਹੀਂ ਹੈ, ਉਸਦੇ ਕੋਲ ਹੀ ਕਹਿਣਾ ਹੈ ਸਭ ਕੁਝ। ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਸੂ ਨਾ ਜਾਈ, ਹੋਰ ਕੋਈ ਕੁਝ ਕਰਨ ਵਾਲਾ ਹੈ ਹੀ ਨਹੀਂ ਹੈ, ਹੋਰ ਕੋਈ ਥਾਂ ਨਹੀਂ ਹੈ ਜਿੱਥੇ ਕੁਝ ਕੀਤਾ ਜਾ ਸਕਦਾ ਹੋਵੇ, ਹੋਰ ਉਸ ਤੋਂ ਬਿਨਾਂ ਕੋਈ ਹੋਰ ਕਰਨ ਵਾਲਾ ਨਹੀਂ ਹੈਗਾ। ਸਾਹਿਬ ਮੇਰਾ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜਣ, ਕੱਲ ਦੀ ਹਾਜ਼ਰੀ ਹੋਰ ਪ੍ਰਾਪਤ ਹੋਈ ਹੈ। ਮਹਾਰਾਜ ਸਿਹਤਯਾਬੀ ਬਖਸ਼ਣ, ਪ੍ਰੇਮ ਬਖਸ਼ਣ, ਆਪਣੇ ਚਰਨ ਕਮਲਾਂ ਦੀ ਖਾਕ ਪ੍ਰਦਾਨ ਕਰਨ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਦਾਸ ਧੰਨਵਾਦੀ ਹੈ। ਸਮੁੱਚੇ ਪ੍ਰਬੰਧ ਦਾ, ਮਾਨਨੀਏ ਸਿੰਘ ਸਾਹਿਬ ਜੀਆਂ ਦਾ, ਆਪ ਸਮੂਹ ਸੰਗਤਾਂ ਦਾ ਕੋਟਾਨ ਕੋਟ ਸ਼ੁਕਰਾਨਾ ਗੁਰੂ ਰਾਮਦਾਸ ਮਹਾਰਾਜ, ਜਿਹੜੇ ਮਿਹਰ ਕਰਕੇ ਆਪ ਹੀ ਲੈ ਆਉਂਦੇ ਹਨ ਔਰ ਆਪ ਹੀ ਖੇਡ ਵਰਤਾਉਂਦੇ ਨੇ। ਬਾਰੰਬਾਰ ਸਭ ਦਾ ਧੰਨਵਾਦ। ਆਓ ਰਲ ਕੇ ਆਖਰੀ ਦੋ ਪੰਕਤੀਆਂ ਸਾਰੇ ਪੜ੍ਹੀਏ ਤੇ ਫਿਰ ਅਰਦਾਸ ਸ਼ਾਮਿਲ ਹੋਈਏ।
ਗੁਰ ਪ੍ਰਸਾਦੀ ਆਪ ਗਵਾਈ ਹੈ,
ਨਾਨਕ ਨਾਮ ਪਤ ਪਾਈ। ਆਪ ਕਰੇ ਕਿਸ ਆਖੀਐ ਹੋਰ ਕਰਨਾ ਕਿਸੂ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।